ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲੇ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਕਿਸ ਕਿਸਮ ਦੀ ਗਜ਼ਾ ਦੇ ਜ਼ਰੀਏ ਆਪਣੇ ਆਪ ਨੂੰ ਸਿਹਤ ਮੰਦ ਤੇ ਤੰਦਰੁਸਤ ਰੱਖ ਸਕਦੇ ਹੋ। ਅਸੀਂ ਵੇਖਿਆ ਕਿ ਅੱਜ ਕੱਲ ਸਿਹਤ ਦੇ ਸ਼ੌਰ ਤੋਂ ਹਰ ਕੋਈ ਹੀ ਵਾਕਿਫ ਹੈ। ਇਸੇ ਲਈ ਤੇ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕਿਹੜੀ ਗਜ਼ਾ ਇਨਸਾਨ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਕਿਹੜੀ ਗਜ਼ਾ ਉਹਦੇ ਲਈ ਫਾਇਦੇਮੰਦ ਹੈ। ਇਨਸਾਨ ਦਾ ਵਜ਼ਨ ਕਿਉਂ ਵੱਧ ਰਿਹਾ ਹੈ ਤੇ ਕੀ ਕੁਝ ਇਨਸਾਨ ਨੂੰ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਦੇ ਜ਼ਿਹਨ 'ਚ ਇਹ ਸਵਾਲ ਪਾਇਆ ਜਾਂਦਾ ਹੈ ਕਿ ਮਫੀਦ ਤਰੀਨ ਸਬਜ਼ੀਆਂ ਤੇ ਫਲ ਕਿਹੜੇ ਨੇ ਤੇ ਸਬਜ਼ੀਆਂ ਕਿਸ ਸ਼ਕਲ 'ਚ ਖਾਣਾ ਬਿਹਤਰ ਨੇ। ਇਸ ਤੋਂ ਇਲਾਵਾ ਕਈ ਲੋਕ ਇਹ ਵੀ ਸੋਚਦੇ ਨੇ ਕਿ ਫਲ ਖਾਣਾ ਜ਼ਿਆਦਾ ਮਫੀਦ ਹੈ ਜਾਂ ਫਿਰ ਉਹਨਾਂ ਦਾ ਜੂਸ ਪੀਣਾ। ਸਾਥੀਓ, ਯਾਦ ਰੱਖੋ ਕਿ ਮੌਸਮੀ ਸਬਜ਼ੀਆਂ ਤੇ ਫਲ ਸਭ ਹੀ ਮਫੀਦ ਹੁੰਦੇ ਨੇ, ਮਗਰ ਉਹਨਾਂ ਨੂੰ ਖਾਂਦੇ ਹੋਇਆਂ ਮਕਦਾਰ ਕੰਟਰੋਲ 'ਚ ਰੱਖਣੀ ਚਾਹੀਦੀ ਹੈ। ਦਿਨ 'ਚ ਤਕਰੀਬਨ ਫਲਾਂ ਦੀਆਂ 2 ਤੋਂ 4 ਸਰਵਿੰਗ ਲੈਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਸਬਜ਼ੀਆਂ ਦੀਆਂ ਵੀ 3 ਤੋਂ 4 ਸਰਵਿੰਗ ਰੋਜ਼ਾਨਾ ਲਿੱਤੀਆਂ ਜਾ ਸਕਦੀਆਂ ਨੇ। ਇੱਕ ਸਰਵਿੰਗ ਤੋਂ ਮੁਰਾਦ ਯਾਨੀ 1 ਕੱਪ ਕੱਚੀ ਸਲਾਦ ਤੇ 1/2 ਕੱਪ ਪੱਕੀ ਹੋਈ ਮਿਕਸ ਸਬਜ਼ੀ। ਸਾਡੇ ਹਾਂ ਅਮੂਮਨ ਲੋਕ ਪੇਟ ਭਰ ਕੇ ਖਾਣਾ ਖਾਣ ਦੇ ਬਾਅਦ ਫਲਾਂ ਦਾ ਇਸਤੇਮਾਲ ਕਰਦੇ ਨੇ, ਪਰ ਸਾਥੀਓ ਅਸੀਂ ਵੇਖਦੇ ਹਾਂ ਕਿ ਬੇਤਹਾਸ਼ਾ ਖਾਣਾ ਸਾਡੀ ਸਿਹਤ ਦੇ ਲਈ ਨੁਕਸਾਨ ਦਾ ਬਾਇਸ ਬਣਦਾ ਏ ਤੇ ਇਹ ਚਰਬੀ ਦੀ ਸੂਰਤ 'ਚ ਸਾਡੇ ਜਿਸਮ 'ਚ ਜਮ੍ਹਾਂ ਹੋ ਜਾਂਦਾ ਏ ਤੇ ਇਨਸਾਨ ਨੂੰ ਮੋਟਾਪੇ ਦਾ ਸ਼ਿਕਾਰ ਕਰ ਦਿੰਦਾ ਏ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤੇ ਉਦੋਂ ਫਲ ਇਸਤੇਮਾਲ ਨਾ ਕਰੋ, ਬਲਕਿ ਖਾਣੇ ਦੇ ਦਰਮਿਆਨੀ ਵਕਫੇ 'ਚ ਫਲਾਂ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਸਾਥੀਓ, ਅਗਰ ਅਸੀਂ ਇੱਕ ਫਲ ਤੇ ਉਹਦੇ ਜੂਸ 'ਚ ਮੌਜੂਦ ਗਜ਼ਾਈਅਤ ਦਾ ਤਨਾਸਬ ਕਰੀਏ ਤੇ ਸਾਨੂੰ ਇਹ ਪਤਾ ਚੱਲਦਾ ਹੈ ਕਿ ਫਲ ਰੇਸ਼ੇ ਦਾ ਬਿਹਤਰੀਨ ਜ਼ਰੀਆ ਹੁੰਦੇ ਨੇ ਤੇ ਜਦੋਂ ਅਸੀਂ ਉਹਨਾਂ ਦਾ ਜੂਸ ਕੱਢ ਲੈਂਦੇ ਹਾਂ ਤੇ ਫਿਰ ਉਹਨਾਂ ਦੀ ਗਜ਼ਾਈਅਤ ਖਤਮ ਹੋ ਜਾਂਦੀ ਹੈ। ਉਹਦੇ 'ਚ ਮੌਜੂਦ ਸ਼ੱਕਰ ਦੇ ਇਲਾਵਾ ਕੁਝ ਹੋਰ ਨਹੀਂ ਰਹਿੰਦਾ। ਬਜ਼ਾਹਿਰ ਅਸੀਂ ਜੂਸ ਪੀ ਰਹੇ ਹੁੰਦੇ ਹਾਂ, ਲੇਕਿਨ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਸਬਜ਼ੀਆਂ ਨੂੰ ਵੀ ਪਕਾਉਂਦਿਆਂ ਹੋਇਆਂ ਇਹ ਖਿਆਲ ਰੱਖਿਆ ਜਾਏ ਕਿ ਤੁਹਾਡੇ ਲਈ ਜ਼ੁਬਾਨ ਦੇ ਚਟਖਾਰੇ ਜ਼ਿਆਦਾ ਅਹਿਮ ਨੇ ਜਾਂ ਫਿਰ ਗਜ਼ਾਈਅਤ ਜ਼ਾ। ਹਮੇਸ਼ਾ ਸਬਜ਼ੀ ਨੂੰ ਘੱਟ ਤੇਲ 'ਚ ਇੰਨਾ ਪਕਾਓ ਕਿ ਉਹ ਥੋੜ੍ਹੀ ਜਿਹੀ ਕੱਚੀ ਪੱਕੀ ਹੋਵੇ। ਅਗਰ ਤੁਸੀਂ ਸਬਜ਼ੀ ਨੂੰ ਪਕਾਉਂਦਿਆਂ ਵਕਤ ਉਹਨੂੰ ਭੁੰਨ ਭੁੰਨ ਕੇ ਉਹਦੀ ਸ਼ਕਲ ਵਿਗਾੜ ਦਿੰਦੇ ਹੋ ਤਾਂ ਫਿਰ ਸਮਝੋ ਕਿ ਉਸ ਸਬਜ਼ੀ 'ਚ ਜਿਹੜੀ ਗਜ਼ਾਈਅਤ ਸੀ ਉਹ ਵੀ ਜ਼ਾਇਆ ਹੋ ਗਈ ਹੈ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਕਦੀ ਵੀ ਸਬਜ਼ੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਜਿੰਨੀ ਜ਼ਿਆਦਾ ਅਸੀਂ ਸਬਜ਼ੀ ਨੂੰ ਪਕਾਵਾਂਗੇ ਜਾਂ ਉਹਨੂੰ ਭੁੰਨਾਂਗੇ ਉਹਦੀ ਗਜ਼ਾਈਅਤ ਖਤਮ ਹੋ ਜਾਏਗੀ। ਇਸ ਤੋਂ ਇਲਾਵਾ ਕਈ ਲੋਕ ਇਹ ਸੋਚਦੇ ਨੇ ਕਿ ਉਹ ਕਿਹੜਾ ਮਸ਼ਰੂਬ ਹੈ ਜਿਹੜਾ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਕਿਹੜੇ ਮਸ਼ਰੂਬਾਤ ਨੇ ਜਿਹੜੇ ਕਿ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਨੇ। ਸਾਥੀਓ, ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਮਸ਼ਰੂਬਾਤ ਡੱਬਿਆਂ 'ਚ ਪੈਕ ਹੁੰਦੇ ਨੇ ਉਹਨਾਂ 'ਚ ਗਜ਼ਾਈਅਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਸੋ ਯਾਦ ਰੱਖੋ ਕਿ ਪਾਣੀ ਬਿਹਤਰੀਨ ਮਸ਼ਰੂਬ ਹੈ। ਗਰਮੀਆਂ ਦੇ ਮੌਸਮ 'ਚ ਇਨਸਾਨ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਇਸ ਲਈ ਕਮ ਅਜ਼ ਕਮ 8 ਤੋਂ 12 ਗਲਾਸ ਪਾਣੀ ਜ਼ਰੂਰ ਪੀਓ। ਪਾਣੀ ਦੇ ਬਾਅਦ ਬਿਹਤਰੀਨ ਮਸ਼ਰੂਬ ਦੁੱਧ ਦੇ। ਅਗਰ ਤੁਸੀਂ ਰੋਜ਼ਾਨਾ 1 ਗਲਾਸ ਦੁੱਧ ਇਸਤੇਮਾਲ ਕਰੋਗੇ ਤੇ ਫਿਰ ਯਕੀਨਨ ਤੁਸੀਂ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕੋਗੇ। ਅਗਰ ਤੁਸੀਂ ਦੁੱਧ ਪੀਣਾ ਪਸੰਦ ਨਹੀਂ ਕਰਦੇ ਤੇ ਫਿਰ ਤੁਸੀਂ ਦਹੀਂ ਦਾ ਇਸਤੇਮਾਲ ਕਰ ਸਕਦੇ ਹੋ। ਦਹੀਂ ਵੀ ਕੈਲਸ਼ੀਅਮ ਦਾ ਇੱਕ ਅੱਛਾ ਜ਼ਰੀਆ ਹੈ। ਇਹ ਹੱਡੀਆਂ ਨੂੰ ਮਹਿਫੂਜ਼ ਰੱਖਦਾ ਹੈ ਤੇ ਸਾਡੀ ਜਿਲਦ ਨੂੰ ਖੂਬਸੂਰਤ ਬਣਾਉਂਦਾ ਹੈ। ਪਰ ਸਾਥੀਓ, ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਨੇ ਤੇ ਆਪਣੇ ਫਿਟਨੈਸ ਦੇ ਮਾਮਲੇ 'ਚ ਬੜੇ ਹੀ ਅਹਿਸਾਸ ਨੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਬਗੈਰ ਭਲਾਈ ਦੇ ਦੁੱਧ ਇਸਤੇਮਾਲ ਕਰਨ। ਇਸੇ ਤਰ੍ਹਾਂ ਅਗਰ ਉਹ ਦਹੀਂ ਇਸਤੇਮਾਲ ਕਰ ਰਹੇ ਨੇ ਤੇ ਉਹ ਵੀ ਬਗੈਰ ਭਲਾਈ ਦੇ ਇਸਤੇਮਾਲ ਕਰਨ। ਯਾਦ ਰੱਖੋ ਕਿ ਕਾਰਬੋਨੇਟਡ ਡਰਿੰਕਸ ਸਿਹਤ ਦੇ ਲਈ ਨੁਕਸਾਨਦੇਹ ਨੇ। ਡੱਬਿਆਂ 'ਚ ਪੈਕ ਜੂਸਿਸ ਸਿਰਫ ਇਨਸਾਨ ਦੀ ਪਿਆਸ ਬੁਝਾਉਂਦੇ ਨੇ। ਇਹਨਾਂ 'ਚ ਸ਼ੱਕਰ ਤੇ ਮਸਨੂਈ ਫਲੇਵਰ ਹੁੰਦੇ ਨੇ ਜਿਹੜੇ ਕਿ ਅਸੀਂ ਪਸੰਦ ਕਰਦੇ ਹਾਂ, ਲੇਕਿਨ ਗਜ਼ਾਈਅਤ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ। ਇਸ ਤੋਂ ਇਲਾਵਾ ਸਾਥੀਓ, ਕਈ ਮਾਵਾਂ ਆਪਣੇ ਬੱਚਿਆਂ ਦੀ ਸਿਹਤ ਦੇ ਹਵਾਲੇ ਤੋਂ ਪਰੇਸ਼ਾਨ ਰਹਿੰਦੀਆਂ ਨੇ। ਬੱਚਿਆਂ 'ਚ ਮੋਟਾਪਾ ਵੀ ਪਹਿਲੇ ਦੀ ਨਿਸਬਤ ਜ਼ਿਆਦਾ ਵੇਖਣ 'ਚ ਆ ਰਿਹਾ ਹੈ। ਸਭ ਤੋਂ ਜ਼ਿਆਦਾ ਅਹਿਮ ਗੱਲ ਤੇ ਹੈ ਕਿ ਮਾਵਾਂ ਨੂੰ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਸਬਜ਼ੀਆਂ ਤੇ ਫਲ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਖੁਦ ਵੀ ਸਬਜ਼ੀਆਂ ਦਾ ਤੇ ਫਲਾਂ ਦਾ ਇਸਤੇਮਾਲ ਕਰਨ ਤੇ ਉਹਨਾਂ ਨੂੰ ਇਸਤੇਮਾਲ ਕਰਦਿਆਂ ਹੋਇਆਂ ਜਾਂ ਖਾਂਦਿਆਂ ਹੋਇਆਂ ਬੱਚਿਆਂ ਨੂੰ ਉਹਦੇ ਫਾਇਦਿਆਂ ਦੇ ਬਾਰੇ ਦੱਸਣ ਤਾਂ ਕਿ ਬੱਚੇ ਵੀ ਸਬਜ਼ੀ ਨੂੰ ਤੇ ਫਲ ਨੂੰ ਸ਼ੌਕ ਨਾਲ ਖਾਣ। ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਫਾਸਟ ਫੂਡ ਇਸਤੇਮਾਲ ਕਰਨਾ ਪਸੰਦ ਕਰਦੇ ਨੇ ਤੇ ਫਿਰ ਅਸੀਂ ਵੇਖਦੇ ਹਾਂ ਕਿ ਮਾਵਾਂ ਦੇ ਕੋਲ ਵੀ ਬੱਚਿਆਂ ਦੇ ਲਈ ਇੰਨਾ ਵਕਤ ਨਹੀਂ ਹੁੰਦਾ। ਜਲਦਬਾਜ਼ੀ 'ਚ ਉਹ ਵੀ ਉਹਨਾਂ ਨੂੰ ਐਸੀਆਂ ਚੀਜ਼ਾਂ ਦੇ ਦਿੰਦੀਆਂ ਨੇ ਜਿਹੜੀਆਂ ਕਿ ਉਹਨਾਂ ਦੀ ਸਿਹਤ ਦੇ ਲਈ ਨੁਕਸਾਨਦੇਹ ਨੇ। ਪਰ ਸਾਥੀਓ, ਯਾਦ ਰੱਖੋ ਕਿ ਅਗਰ ਘਰ 'ਚ ਮੌਜੂਦ ਮਾਂ ਆਪਣੇ ਬੱਚੇ ਦੀ ਸਿਹਤ ਦਾ ਖਿਆਲ ਰੱਖੇਗੀ, ਉਹਨੂੰ ਮਤਵਾਜ਼ਨ ਗਜ਼ਾ ਦੇਗੀ, ਤਾਂ ਫਿਰ ਤੁਹਾਡਾ ਬੱਚਾ ਯਕੀਨਨ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕੇਗਾ। ਅਸੀਂ ਵੇਖਦੇ ਹਾਂ ਕਿ ਬੱਚੇ ਸਪੈਗਟੀ ਅਤੇ ਨੂਡਲਸ ਵਗੈਰਾ ਬਹੁਤ ਪਸੰਦ ਕਰਦੇ ਨੇ, ਸੋ ਉਹਨਾਂ 'ਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਮੌਸਮੀ ਸਬਜ਼ੀਆਂ ਮਿਲਾ ਕੇ ਦੇ ਸਕਦੇ ਹੋ। ਐਸੀਆਂ ਚੀਜ਼ਾਂ ਇਸਤੇਮਾਲ ਕਰਕੇ ਯਕੀਨਨ ਤੁਹਾਡੇ ਬੱਚੇ ਸਿਹਤ ਅਤੇ ਤੰਦਰੁਸਤੀ ਪਾਣਗੇ। ਸਾਥੀਓ, ਆਖਰੀ ਅਤੇ ਅਹਿਮ ਗੱਲ ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਉਹ ਹੈ ਕਿ ਜਿਹੜੇ ਲੋਕ 40 ਸਾਲ ਤੋਂ ਜ਼ਿਆਦਾ ਉਮਰ ਦੇ ਨੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਗਜ਼ਾ ਦਾ ਖਾਸ ਖਿਆਲ ਰੱਖਣ ਅਤੇ ਚਹਿਲ ਕਦਮੀ ਨੂੰ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਉਣ। ਖਾਣੇ ਦੇ ਫੌਰਨ ਬਾਅਦ ਨਾ ਲੇਟਣ, ਬਲਕਿ ਥੋੜ੍ਹਾ ਬਹੁਤ ਚੱਲਦੇ ਫਿਰਦੇ ਰਹਿਣ। ਦੁੱਧ ਅਤੇ ਦਹੀਂ ਦਾ ਇਸਤੇਮਾਲ ਲਾਜ਼ਮੀ ਕਰਨ, ਤਾਂ ਕਿ ਜਿਸਮ ਦੀ ਜ਼ਰੂਰਤ ਦੇ ਮੁਤਾਬਿਕ ਹੱਡੀਆਂ ਨੂੰ ਕੈਲਸ਼ੀਅਮ ਮਿਲ ਸਕੇ। ਹਲਕੀ ਗਜ਼ਾ ਖਾਣ ਨੂੰ ਤਰਜੀਹ ਦੇਣ, ਕਿਉਂਕਿ ਉਮਰ ਵਧਣ ਦੇ ਨਾਲ ਨਾਲ ਇਨਸਾਨ ਦਾ ਨਿਜ਼ਾਮੇ ਹਜ਼ਮ ਵੀ ਸੁਸਤ ਹੋ ਜਾਂਦਾ ਹੈ, ਅਤੇ ਸਿਹਤ ਦੇ ਮਸਾਇਲ ਨਿਜ਼ਾਮੇ ਹਜ਼ਮ ਦੀ ਕਾਰਕਰਦਗੀ ਨਾਲ ਮੁਤਾਸਿਰ ਹੋਣ ਦੇ ਬਾਅਦ ਹੀ ਪੈਦਾ ਹੁੰਦੇ ਨੇ। ਸੋ ਇਸ ਲਈ ਬਜ਼ੁਰਗ ਅਫਰਾਦ ਨੂੰ ਵੀ ਖਾਸ ਤੌਰ 'ਤੇ ਆਪਣੀ ਗਜ਼ਾ ਦਾ ਖਿਆਲ ਰੱਖਣਾ ਚਾਹੀਦਾ ਹੈ। ਤੇਜ਼ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਅਤੇ ਤਲੀਆਂ ਹੋਈਆਂ ਚੀਜ਼ਾਂ ਵੀ ਘੱਟ ਤੋਂ ਘੱਟ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ। ਸਾਥੀਓ, ਯਾਦ ਰੱਖੋ ਕਿ ਸਿਹਤ ਬਖਸ਼ ਗਜ਼ਾ ਦਾ ਇੰਤਖਾਬ ਕਰੋ। ਰੇਸ਼ੇ ਵਾਲੀ ਗਜ਼ਾ, ਦਲੀਆ, ਚੱਕੀ ਦੇ ਆਟੇ ਦੀ ਰੋਟੀ, ਦਾਲਾਂ, ਸਬਜ਼ੀਆਂ ਅਤੇ ਫਲ ਇਸਤੇਮਾਲ ਕਰੋ, ਤਾਂ ਕਿ ਤੁਸੀਂ ਖੁਦ ਵੀ ਅਤੇ ਆਪਣੇ ਖਾਨਦਾਨ ਨੂੰ ਵੀ ਇੱਕ ਅੱਛੀ ਸਿਹਤ ਦਾ ਮਾਲਿਕ ਬਣਾ ਸਕੋ। ਉਮੀਦ ਕਰਨੀ ਆ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਅਤੇ ਯਕੀਨਨ ਅੱਜ ਦੀਆਂ ਗੱਲਾਂ 'ਤੇ ਅਮਲ ਕਰਕੇ ਤੁਸੀਂ ਆਪਣੇ ਖਾਨਦਾਨ ਦੀ ਸਿਹਤ ਦਾ ਅੱਛੇ ਤਰੀਕੇ ਨਾਲ ਖਿਆਲ ਰੱਖ ਸਕੋਗੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ। ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਅਤੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਯਿਸੂ ਮਸੀਹ ਦਾ ਗੋਸ਼ਤ ਖਾਣ ਤੋਂ ਅਤੇ ਖੂਨ ਪੀਣ ਤੋਂ ਕੀ ਮੁਰਾਦ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹੰਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 6 ਬਾਬ ਦੀ 53 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਅਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਜਦੋਂ ਯਿਸੂ ਮਸੀਹ ਨੇ ਆ ਕਲਾਮ ਆਖਿਆ, ਉਸ ਵੇਲੇ ਜਿਹੜੇ ਯਹੂਦੀ ਲੋਕ ਸਨ ਉਹ ਆਪਸ ਵਿੱਚ ਬੁੜਬੜਾਉਣ ਲੱਗੇ ਅਤੇ ਉਹ ਆ ਗੱਲ ਕਹਿਣ ਲੱਗੇ ਕਿ ਆ ਸ਼ਖਸ, ਯਾਨੀ ਕਿ ਯਿਸੂ ਮਸੀਹ, ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਉਂ ਦਿੰਦਾ ਹੈ ਅਤੇ ਆਪਣਾ ਖੂਨ ਪੀਣ ਦੇ ਲਈ ਸਾਨੂੰ ਕਿਉਂ ਕਹਿੰਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਯਿਸੂ ਮਸੀਹ ਨੇ ਆ ਕਿਉਂ ਫਰਮਾਇਆ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਅਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਯਾਦ ਰੱਖੋ ਕਿ ਇਸ ਕਲਾਮ ਵਿੱਚ ਸਾਡੇ ਲਈ ਬੜਾ ਗਹਿਰਾ ਪੈਗਾਮ ਪਾਇਆ ਜਾਂਦਾ ਹੈ। ਇਨਸਾਨੀ ਅਕਲ ਇਸ ਕਲਾਮ ਨੂੰ ਸਮਝ ਨਹੀਂ ਸਕਦੀ। ਆ ਕਲਾਮ ਇਨਸਾਨੀ ਸਮਝ ਤੋਂ ਬਾਲਾਤਰ ਹੈ। ਜਦੋਂ ਤੱਕ ਅਸੀਂ ਰੂਹਾਨੀ ਨਹੀਂ ਬਣਾਂਗੇ, ਜਦੋਂ ਤੱਕ ਅਸੀਂ ਰੂਹਾਨੀ ਤੌਰ ਨਾਲ ਇਸ ਗੱਲ ਨੂੰ ਨਾ ਲਵਾਂਗੇ, ਉਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਵਾਂਗੇ। ਸੋ ਸਾਥੀਓ, ਤੁਸੀਂ ਕੀ ਸੋਚਦੇ ਹੋ? ਤੁਹਾਡੇ ਦੁਬਾਰੇ ਕੀ ਖਿਆਲ ਹੈ ਕਿ ਯਿਸੂ ਮਸੀਹ ਨੇ ਆਪਣੇ ਬਾਰੇ ਇਹ ਕਲਾਮ ਕਿਸ ਲਈ ਕੀਤਾ? ਉਹਨੇ ਕਿਉਂ ਆ ਗੱਲ ਕਹੀ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਾ ਖਾਓਗੇ, ਮੇਰਾ ਖੂਨ ਨਾ ਪੀਓਗੇ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਸਾਥੀਓ, ਆ ਗੱਲ ਯਾਦ ਰੱਖੋ ਕਿ ਖੁਦਾਵੰਦ ਯਿਸੂ ਮਸੀਹ ਨੇ ਆ ਕਲਾਮ ਉਸ ਵੇਲੇ ਕੀਤਾ ਜਦੋਂ ਯਹੂਦੀ ਯਰੂਸ਼ਲਮ ਵਿੱਚ ਮਿਸਰ ਤੋਂ ਬਣੇ ਇਸਰਾਇਲ ਦੀ ਆਜ਼ਾਦੀ ਦੀ ਯਾਦ ਵਿੱਚ ਈਦੇ ਫਸਾ ਮਨਾਉਣ ਦੇ ਲਈ ਆਏ ਸਨ। ਯਹੂਦੀ ਹਰ ਸਾਲ ਯਰੂਸ਼ਲਮ ਵਿੱਚ ਆਉਂਦੇ ਤੇ ਇਸ ਮੌਕੇ ਤੇ ਉਹ ਈਦੇ ਫਸਾ ਮਨਾਉਂਦੇ। ਈਦੇ ਫਸਾ ਇਸ ਯਾਦ ਵਿੱਚ ਮਨਾਈ ਜਾਂਦੀ ਸੀ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਆਜ਼ਾਦ ਕਰਵਾਇਆ, ਔਰ ਫਿਰ ਈਦੇ ਫਸਾ ਇਸ ਗੱਲ ਦੀ ਵੀ ਯਾਦ ਸੀ ਕਿ ਕਿਸ ਤਰ੍ਹਾਂ ਖੁਦਾ ਦੇ ਫਰਿਸ਼ਤੇ ਨੇ ਬਣੀ ਇਸਰਾਇਲ ਨੂੰ ਉਹਦੇ ਪਲੋਠਿਆਂ ਨੂੰ ਮਹਿਫੂਜ਼ ਰੱਖਿਆ ਤੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰ ਦਿੱਤਾ। ਸਾਥੀਓ, ਇਸ ਈਦ ਦੇ ਮੌਕੇ ਤੇ ਖੁਦਾਵੰਦ ਯਿਸੂ ਮਸੀਹ ਚਾਹੁੰਦਾ ਸੀ ਕਿ ਫਸਾ ਦੇ ਬਰੇ ਦੀ ਬਜਾਏ ਲੋਕ ਖੁਦਾ ਦੇ ਹਕੀਕੀ ਬਰੇ ਨੂੰ ਪਹਿਚਾਨਣ, ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਲੈ ਜਾਂਦਾ ਹੈ। ਸੋ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ ਕਿ ਅਗਰ ਤੁਸੀਂ ਮੇਰਾ ਗੋਸ਼ਤ ਖਾਓਗੇ, ਮੇਰਾ ਖੂਨ ਪੀਓਗੇ ਤੇ ਜ਼ਿੰਦਗੀ ਪਾਓਗੇ, ਉਸ ਵੇਲੇ ਇੱਕ ਸ਼ਰਅ ਦੇ ਆਲਮ ਨੇ ਗੁੱਸੇ ਵਿੱਚ ਆ ਕੇ ਆ ਗੱਲ ਕਹੀ ਕਿ ਆ ਸ਼ਖਸ ਆਪਣਾ ਗੋਸ਼ਤ ਸਾਨੂੰ ਖਾਣ ਦੇ ਲਈ ਕਿਵੇਂ ਦੇ ਸਕਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਉਹਦੇ ਇਸ ਸਵਾਲ ਦੇ ਜਵਾਬ ਵਿੱਚ ਆ ਗੱਲ ਕਹੀ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 53 ਐ ਤੋਂ ਲੈ ਕੇ 56 ਐ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਤੁਸੀਂ ਇਬਨੇ ਆਦਮ ਦਾ ਗੋਸ਼ਤ ਨਾ ਖਾਓ ਤੇ ਉਹਦਾ ਖੂਨ ਨਾ ਪੀਓ, ਤੁਹਾਡੇ ਵਿੱਚ ਜ਼ਿੰਦਗੀ ਨਹੀਂ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ ਤੇ ਮੈਂ ਉਹਨੂੰ ਆਖਰੀ ਦਿਨ ਫਿਰ ਜ਼ਿੰਦਾ ਕਰਾਂਗਾ, ਕਿਉਂਕਿ ਮੇਰਾ ਗੋਸ਼ਤ ਹਕੀਕਤ ਵਿੱਚ ਖਾਣ ਦੀ ਸ਼ੈ ਤੇ ਮੇਰਾ ਖੂਨ ਹਕੀਕਤ ਵਿੱਚ ਪੀਣ ਦੀ ਸ਼ੈ ਵੇ। ਜਿਹੜਾ ਮੇਰਾ ਗੋਸ਼ਤ ਖਾਂਦਾ ਤੇ ਮੇਰਾ ਖੂਨ ਪੀਂਦਾ ਹੈ, ਉਹ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ ਕਾਇਮ ਰਹਿਣਾ ਵਾਂ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਰੂਲ ਕੁਦਸ ਦੀ ਹਦਾਇਤ ਦੇ ਨਾਲ ਆ ਗੱਲ ਲਿਖਦੀ ਏ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 476 ਵਿੱਚ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕੀਤਾ ਜਾਏ, ਉਹਦੇ ਤੇ ਈਮਾਨ ਰੱਖਿਆ ਜਾਏ ਕਿ ਉਹੀ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਹਾਂ ਤੇ ਉਹਦੇ ਤੇ ਈਮਾਨ ਰੱਖਦੇ ਹਾਂ ਕਿ ਉਹਨੇ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਹੈ, ਉਸ ਵੇਲੇ ਅਸੀਂ ਉਹਦੇ ਵਿੱਚ ਕਾਮਿਲ ਹੋ ਜਾਂਦੇ ਹਾਂ। ਅਸੀਂ ਉਹਦੀ ਮੁਹੱਬਤ ਨੂੰ ਵੇਖਦੇ ਹਾਂ, ਉਹਦੇ ਵਿੱਚ ਕਾਇਮ ਰਹਿੰਦੇ ਹਾਂ। ਉਹਦੇ ਖੂਨ ਨੂੰ ਪੀਣ ਨਾਲ ਤੇ ਉਹਦੇ ਗੋਸ਼ਤ ਨੂੰ ਖਾਣ ਦੇ ਨਾਲ ਅਸੀਂ ਉਹਦੀ ਫਿਤਰਤ ਦਾ ਹਿੱਸਾ ਬਣ ਜਾਂਦੇ ਹਾਂ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਣ ਤੇ ਉਹਦੇ ਖੂਨ ਨੂੰ ਪੀਣ ਤੋਂ ਮੁਰਾਦ ਏ ਕਿ ਉਹਨੂੰ ਅਸੀਂ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ, ਉਹਦੇ ਤੇ ਅਸੀਂ ਈਮਾਨ ਲਿਆਈਏ। ਸਾਥੀਓ, ਆਹੀ ਗੱਲ ਖੁਦਾਵੰਦ ਯਿਸੂ ਮਸੀਹ ਯਹੂਦੀ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ। ਯਿਸੂ ਮਸੀਹ ਚਾਹੁੰਦਾ ਸੀ ਕਿ ਲੋਕ ਇਸ ਗੱਲ ਨੂੰ ਜਾਣਨ, ਇਸ ਗੱਲ ਨੂੰ ਸਮਝਣ ਕਿ ਰੂਹਾਨੀ ਤੌਰ ਨਾਲ ਇਸ ਗੱਲ ਤੋਂ ਕੀ ਮੁਰਾਦ ਏ। ਸਾਥੀਓ, ਯਿਸੂ ਮਸੀਹ ਦਾ ਕਲਾਮ ਸਾਡੀ ਰੂਹਾਨੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਸੋ ਅਸੀਂ ਇਸ ਗੱਲ ਨੂੰ ਹਮੇਸ਼ਾ ਆਪਣੇ ਜ਼ਿਹਨਾਂ ਵਿੱਚ ਰੱਖੀਏ ਕਿ ਜਦੋਂ ਯਿਸੂ ਮਸੀਹ ਆ ਗੱਲ ਕਹਿੰਦਾ ਹੈ ਕਿ ਅਸੀਂ ਉਹਦਾ ਗੋਸ਼ਤ ਖਾਈਏ, ਉਹਦਾ ਖੂਨ ਪੀਏ, ਉਸ ਵੇਲੇ ਇਸ ਗੱਲ ਤੋਂ ਮੁਰਾਦ ਆ ਹੈ ਕਿ ਯਿਸੂ ਮਸੀਹ ਸਾਨੂੰ ਦਾਅਵਾ ਦਿੰਦੇ ਹੈ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ ਅਤੇ ਅਸੀਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ ਤਾਂ ਫਿਰ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਵਾਂਗੇ। ਪਰ ਅਗਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਨਹੀਂ ਕਰਾਂਗੇ ਤਾਂ ਫਿਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ। ਸਾਥੀਓ, ਯਹੂਦੀ ਲੋਕਾਂ ਨੇ ਜਦੋਂ ਯਿਸੂ ਮਸੀਹ ਦੇ ਇਸ ਕਲਾਮ ਨੂੰ ਸੁਣਿਆ ਕਿ ਜਦੋਂ ਤੱਕ ਤੁਸੀਂ ਮੇਰਾ ਗੋਸ਼ਤ ਨਹੀਂ ਖਾਓਗੇ, ਮੇਰਾ ਖੂਨ ਨਹੀਂ ਪੀਓਗੇ, ਤੁਸੀਂ ਜ਼ਿੰਦਗੀ ਨਹੀਂ ਪਾ ਸਕੋਗੇ, ਉਸ ਵੇਲੇ ਉਹਨਾਂ ਨੇ ਇਸ ਕਲਾਮ ਨੂੰ ਜਿਸਮਾਨੀ ਤੌਰ 'ਤੇ ਲਿਆ, ਇਸ ਕਲਾਮ ਨੂੰ ਉਹਨਾਂ ਨੇ ਲੁਗਵੀ ਮਾਇਨਿਆਂ ਵਿੱਚ ਲਿਆ। ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਦੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹਨਾਂ ਨੂੰ ਯਿਸੂ ਮਸੀਹ ਦਾ ਆ ਕਲਾਮ ਅਜੀਬੋ ਗਰੀਬ ਲੱਗਿਆ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਜਿਹੜਾ ਕਲਾਮ ਕੀਤਾ ਉਹ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ ਸੀ। ਅਤੇ ਯਿਸੂ ਮਸੀਹ ਆਪਣੇ ਲੋਕਾਂ ਨੂੰ ਆ ਗੱਲ ਸਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਜਿਸਮਾਨੀ ਜ਼ਿੰਦਗੀ ਦੇ ਲਈ ਜਿਸਮਾਨੀ ਗਿਜ਼ਾ ਜ਼ਰੂਰੀ ਹੈ, ਉਸੇ ਤਰ੍ਹਾਂ ਰੂਹਾਨੀ ਜ਼ਿੰਦਗੀ ਦੇ ਲਈ ਰੂਹਾਨੀ ਗਿਜ਼ਾ ਜ਼ਰੂਰੀ ਹੈ ਅਤੇ ਰੂਹਾਨੀ ਜ਼ਿੰਦਗੀ ਦੀ ਗਿਜ਼ਾ ਖੁਦਾ ਦਾ ਕਲਾਮ ਹੈ। ਸਾਥੀਓ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਉਹਦੇ 'ਤੇ ਅਮਲ ਕਰਦੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਸਾਨੂੰ ਚਾਹੀਦਾ ਕਿ ਅਸੀਂ ਕਲਾਮੇ ਮੁਕੱਦਸ ਦਾ ਮੁਤਾਲਾ ਰੂਲ ਕੁਦਸ ਦੀ ਮਦਦ ਦੇ ਨਾਲ ਕਰੀਏ, ਤਾਂ ਕਿ ਅਸੀਂ ਕਲਾਮੇ ਮੁਕੱਦਸ ਦੀਆਂ ਗੱਲਾਂ ਨੂੰ ਅੱਛੀ ਤਰ੍ਹਾਂ ਸਮਝ ਸਕੀਏ। ਜਦੋਂ ਅਸੀਂ ਈਮਾਨ ਦੇ ਬਾਨੀ ਤੇ ਕਾਮਿਲ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹਿੰਦੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਆ ਕਲਾਮ ਕੀਤਾ, ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਆ ਕਲਾਮ ਬੜਾ ਮਾਯੂਬ ਜਿਹਾ ਲੱਗਾ। ਉਹ ਇਸ ਕਲਾਮ ਤੋਂ ਨਾ ਖੁਸ਼ ਹੋਏ, ਉਹਨਾਂ ਨੇ ਇਸ ਕਲਾਮ ਨੂੰ ਕਬੂਲ ਨਾ ਕੀਤਾ, ਬਲਕਿ ਉਹ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ। ਤੇ ਜਦੋਂ ਉਹ ਲੋਕ ਯਿਸੂ ਮਸੀਹ ਨੂੰ ਛੱਡ ਕੇ ਚਲੇ ਗਏ, ਉਸ ਵੇਲੇ ਯਿਸੂ ਮਸੀਹ ਨੂੰ ਦਿਲੀ ਸਦਮਾ ਹੋਇਆ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ, ਕਿਉਂਕਿ ਆਹ ਚੁਣਾਉ ਉਹਨਾਂ ਲੋਕਾਂ ਦਾ ਆਪਣਾ ਸੀ। ਇਸ ਲਈ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਵੀ ਆ ਆਖਿਆ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 6 ਬਾਬ ਦੀ 67 ਐਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ। ਸਾਥੀਓ, ਯਿਸੂ ਮਸੀਹ ਸਾਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਉਹ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਉਹਦੇ ਨਾਲ ਰਹੀਏ, ਬਲਕਿ ਉਹ ਸਾਨੂੰ ਚੁਣਾਉ ਦਾ ਹੱਕ ਦਿੰਦਾ ਹੈ। ਉਹਨੇ ਸਾਨੂੰ ਆ ਇਖਤਿਆਰ ਬਖਸ਼ਿਆ ਕਿ ਅਸੀਂ ਆਪਣਾ ਫੈਸਲਾ ਖੁਦ ਕਰੀਏ। ਸੋ ਯਿਸੂ ਮਸੀਹ ਨੇ ਵੀ ਸ਼ਾਗਿਰਦਾਂ ਨੂੰ ਫੈਸਲਾ ਕਰਨ ਦਾ ਇਖਤਿਆਰ ਬਖਸ਼ਿਆ, ਚੁਣਾਉ ਦਾ ਹੱਕ ਦਿੱਤਾ। ਯਿਸੂ ਮਸੀਹ ਨੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਕੀ ਤੁਸੀਂ ਵੀ ਚਲੇ ਜਾਣਾ ਚਾਹੁੰਦੇ ਹੋ? ਪਰ ਅਸੀਂ ਵੇਖਦੇ ਕਿ ਸ਼ਮੌਨ ਪਤਰਸ ਨੇ ਜਵਾਬ ਦਿੱਤਾ ਕਿ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇਰੇ ਹੀ ਕੋਲ ਨੇ। ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸਾਥੀਓ, ਪਤਰਸ ਰਸੂਲ ਨੇ ਜ਼ਾਤੀ ਤੌਰ ਨਾਲ ਇਸ ਗੱਲ ਨੂੰ ਜਾਣਿਆ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਇਸ ਲਈ ਉਹਨੇ ਯਿਸੂ ਮਸੀਹ ਨੂੰ ਕਿਹਾ ਕਿ ਯਿਸੂ, ਹਮੇਸ਼ਾ ਦੀ ਜ਼ਿੰਦਗੀ ਤੇ ਤੇਰੇ ਕੋਲ ਹੀ ਹੈ, ਫਿਰ ਅਸੀਂ ਕਿਹਦੇ ਕੋਲ ਜਾਈਏ? ਅਸੀਂ ਇਮਾਨ ਲਿਆਏ ਹਾਂ ਤੇ ਜਾਣ ਗਏ ਹਾਂ ਕਿ ਤੂੰ ਹੀ ਖੁਦਾ ਦਾ ਕਦੋਸ ਹੈ। ਸੋ ਸਾਥੀਓ, ਅਗਰ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ। ਸਾਥੀਓ, ਜਦੋਂ ਅਸੀਂ ਵੀ ਸ਼ਮੌਨ ਪਤਰਸ ਵਾਂਗੂ ਯਿਸੂ ਮਸੀਹ ਨੂੰ ਜਾਣਾਂਗੇ, ਉਹਦੇ ਤੇ ਇਮਾਨ ਲਿਆਵਾਂਗੇ, ਉਹਨੂੰ ਕਬੂਲ ਕਰਾਂਗੇ, ਉਸ ਵੇਲੇ ਯਕੀਨਨ ਅਸੀਂ ਵੀ ਇਸ ਗੱਲ ਦੀ ਗਵਾਹੀ ਦੇ ਸਕਾਂਗੇ ਕਿ ਹਮੇਸ਼ਾ ਦੀ ਜ਼ਿੰਦਗੀ ਯਿਸੂ ਮਸੀਹ ਹੈ। ਜਿਹੜਾ ਵੀ ਉਹਦੇ ਤੇ ਇਮਾਨ ਲਿਆਏਗਾ, ਉਹ ਨਿਜਾਤ ਪਾਏਗਾ, ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੋ ਸਾਥੀਓ, ਆਓ ਅਸੀਂ ਯਿਸੂ ਮਸੀਹ ਦੇ ਗੋਸ਼ਤ ਨੂੰ ਖਾਈਏ ਤੇ ਉਹਦੇ ਖੂਨ ਨੂੰ ਪੀਏ, ਯਾਨੀ ਕਿ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਇਮਾਨ ਲਿਆਈਏ, ਤਾਂ ਕਿ ਸਾਡੇ ਗੁਨਾਹ ਮਾਫ਼ ਹੋਣ, ਅਸੀਂ ਉਹਨੂੰ ਕਬੂਲ ਕਰਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 474 ਵਿੱਚ ਆ ਗੱਲ ਲਿਖਦੀ ਏ ਕਿ ਯਿਸੂ ਮਸੀਹ ਨੇ ਇਨਸਾਨੀ ਜਾਮਾ ਪਾਇਆ ਤਾਂ ਕਿ ਅਸੀਂ ਉਹਦੇ ਨਾਲ ਇੱਕ ਹੋ ਸਕੀਏ, ਉਹਦੀ ਬਦੌਲਤ ਹੀ ਅਸੀਂ ਕਬਰ ਤੋਂ ਜ਼ਿੰਦਾ ਹੋ ਸਕਾਂਗੇ, ਕਿਉਂਕਿ ਈਮਾਨ ਦੇ ਜ਼ਰੀਏ ਉਹਦੀ ਜ਼ਿੰਦਗੀ ਸਾਡੀ ਜ਼ਿੰਦਗੀ ਬਣ ਜਾਂਦੀ ਏ। ਉਹ ਜਿਹੜੇ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਉਤਾਰ ਲੈਂਦੇ ਨੇ, ਹਮੇਸ਼ਾ ਦੀ ਜ਼ਿੰਦਗੀ ਉਹਨਾਂ ਦੀ ਹੀ ਏ। ਰੂਹ ਦੇ ਜ਼ਰੀਏ ਖੁਦਾਵੰਦ ਸਾਡੇ ਵਿੱਚ ਸਕੂਨਤ ਕਰਦਾ ਹੈ, ਤੇ ਖੁਦਾਵੰਦ ਦੇ ਰੂਹ ਨੂੰ ਅਸੀਂ ਸਿਰਫ ਈਮਾਨ ਦੇ ਜ਼ਰੀਏ ਨਾਲ ਹੀ ਆਪਣੇ ਦਿਲਾਂ ਵਿੱਚ ਵਸਾ ਸਕਦੇ ਹਾਂ। ਜਦੋਂ ਈਮਾਨ ਨਾਲ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਸਾਥੀਓ, ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਜਾਣਿਆ ਹੋਏਗਾ, ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਦਾ ਗੋਸ਼ਤ ਤੇ ਉਹਦਾ ਖੂਨ ਪੀਣ ਤੋਂ ਮੁਰਾਦ ਆਏ ਕਿ ਅਸੀਂ ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰੀਏ, ਉਹਦੇ ਤੇ ਈਮਾਨ ਲਿਆਈਏ, ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਹਾਸਲ ਕਰ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਤੇ ਜਿਵੇਂ ਕਿ ਅਸਾਂ ਇਸ ਗੱਲ ਨੂੰ ਵੀ ਵੇਖਿਆ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਜਦੋਂ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਿੰਦੇ ਹਾਂ, ਜਦੋਂ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਸਕੂਨਤ ਕਰਦਾ ਹੈ, ਉਸ ਵੇਲੇ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਆਗਾਜ਼ ਹੋ ਜਾਂਦਾ ਹੈ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਦਾ ਫੈਸਲਾ ਕਰੀਏ, ਇਸ ਗੱਲ ਦਾ ਚਨਾਉ ਕਰੀਏ ਕਿ ਅਸਾਂ ਯਿਸੂ ਮਸੀਹ ਨੂੰ ਹੀ ਆਪਣਾ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰਨਾ ਹੈ, ਉਹਦੇ ਤੇ ਹੀ ਈਮਾਨ ਤੇ ਭਰੋਸਾ ਰੱਖਣਾ ਹੈ, ਕਿਉਂਕਿ ਉਹਦੇ ਵਿੱਚ ਹੀ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਸਾਡੇ ਗੁਨਾਹਾਂ ਨੂੰ ਮਾਫ਼ ਕਰੇ ਤੇ ਸਾਨੂੰ ਪਾਕ ਸਾਫ਼ ਕਰੇ, ਕਿਉਂਕਿ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਨੇ ਆ, ਉਹਨੂੰ ਆਪਣਾ ਸ਼ਖਸੀ ਨਜਾਤ ਰਹਿੰਦਾ ਤਸلیم ਕਰਨੇ ਆ, ਖੁਦਾਵੰਦ ਸਾਨੂੰ ਕਬੂਲ ਕਰੇ ਤੇ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ عطا ਫਰਮਾਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਆ ਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸਿੱਖਿਆ ਕਿ ਜਿਹੜਾ ਸ਼ਖਸ ਤੇਰਾ ਗੋਸ਼ਤ ਖਾਂਦਾ ਤੇ ਤੇਰਾ ਖੂਨ ਪੀਂਦਾ, ਯਾਨੀ ਕਿ ਜਿਹੜਾ ਤੈਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਤਸਲੀਮ ਕਰਦਾ, ਤੇਰੇ ਤੇ ਈਮਾਨ ਲਿਆਂਦਾ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦਾ। ਤੇਰਾ ਫਰਮਾਨ ਹੈ ਕਿ ਜਿਹੜਾ ਈਮਾਨ ਲਿਆਂਦਾ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਐ ਖੁਦਾਵੰਦ ਯਿਸੂ ਮਸੀਹ, ਅਸੀਂ ਆਪਣੇ ਦਿਲਾਂ ਨੂੰ ਤੇਰੇ ਲਈ ਖੋਲ੍ਹਦੇ ਹਾਂ। ਤੂੰ ਸਾਡੇ ਦਿਲਾਂ ਵਿੱਚ ਆ, ਅਸੀਂ ਬੜੇ ਈਮਾਨ ਦੇ ਨਾਲ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨੇ ਆ, ਤੇਰੇ ਤੇ ਈਮਾਨ ਲਿਆਉਂਦੇ ਹਾਂ। ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਤੇ ਸਾਨੂੰ ਆਪਣੀ ਰਾਸਤਾਬਾਜ਼ੀ ਤੇ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ। ਇਹ ਖੁਦਾਵੰਦ, ਇਹਨਾਂ ਦੇ ਜ਼ਿਹਨਾਂ ਨੂੰ ਖੋਲ੍ਹ, ਤਾਂ ਕਿ ਆ ਤੇਰੇ ਕਲਾਮ ਦੀਆਂ ਗੱਲਾਂ ਨੂੰ ਸਮਝ ਸਕਣ ਤੇ ਇਹਦੇ ਤੇ ਅਮਲ ਕਰ ਸਕਣ। ਇਹ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤੇ ਉਹਨੂੰ ਸ਼ਿਫਾ ਦੇ। ਸਾਨੂੰ ਸਾਰਿਆਂ ਨੂੰ ਤੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਦੇ। ਅਸੀਂ ਸਾਰੇ ਤੈਨੂੰ ਹੀ ਆਪਣਾ ਨਿਜਾਤ ਦੇਹਿੰਦਾ, ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਨੇ ਆ। ਤੂੰ ਸਾਨੂੰ ਕਬੂਲ ਫਰਮਾ ਤੇ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ, ਤਾਂ ਕਿ ਅਸੀਂ ਹਮੇਸ਼ਾ ਤੇਰੇ ਵਿੱਚ ਕਾਇਮ ਉਦਾਇਮ ਰਹਿ ਸਕੀਏ। ਇਹ ਖੁਦਾਵੰਦ, ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।